أعوذ بالله من الشيطان الرجيم. بسم الله الرحمن الرحيم. الله الذي أنزل الكتاب بالحق والميزان وما يدريك لعل الساعة قريب.
الحمد لله رب العالمين والصلاة والسلام على رسوله الكريم أما بعد فأعوذ بالله من الشيطان الرجيم بسم الله الرحمن الرحيم لا يحب الله الجهر بالسوء لا يحب الله الجهر بالسوء من القول إلا من ظلم قرآن شریف دا چھواں سپارہ اینا لفظ نا شروع ہوندا ہے تے پہنے بٹی یہ گل کہی گئی ہے کہ اللہ پاک نو پیڑیاں گلاں زبان تے لیانا بالکل چنگا نہیں لگدا سوائے دے کہ کسی بندے دے نال بہت زیادتی ہوئی ہوئے تے اس زیادتی دی پڑاس کر دیا ہویا او کسی دی غیبت کر لوے کسی دے واسطے کوئی ایسا لفظ بھی وہ دی زبان تے آ جاوے جڑا عام حالات دے وچ چنگا نہیں ہوندا تے اونوں اجازت ہے عام بندے نوں ایدی اجازت نہیں اس پارے دے بالکل شروع دے وچ اللہ تعالیٰ نے یہودیاں دے جرماں دا گناہاں دا ذکر کیتا گل اس طرح شروع کیتی کہ اہل کتاب اے نبی تہاڈے کول تقاضا کر دین کہ تسی انہاں دے اتنے کوئی کتاب نازل کر کے دکھاؤ جس طرح حضرت موسیٰ علیہ السلام دے اتنے کتاب اتوں نازل ہوئی سی تختیاں دی شکل دے وچ تو تسی بھی سانوں دکھاؤ اس طرح کوئی کتاب نازل کر کے تے اللہ دے پیغمبر نو کہا گیا تے تسی گھبراؤ نہ انہاں نے اپنے پیغمبر یعنی حضرت موسیٰ علیہ السلام کولوں اس تو ہی وڈے وڈے تقاضے کیتے سن انہاں نے تو کہا سی کہ سانوں ساڈا رب دکھاؤ ساری اکھان کے سامنے لیا کے انہوں کی کہڑی گل وچھے دی پوجا پاٹ شروع کر دیتی ادو بھی انہوں نے شرم نہ آئی پھر یہ بھی دسیا کہ انہوں دا حضرت عیسیٰ علیہ السلام نو قتل کرن دی کوشش کرنا تے پھر اے سمجھنا کہ اسی عیسیٰ ابن مریم نو قتل کر دیتا ہے جڑا اللہ دا پیغمبر سی ہو نہیں سکتا ہو ہی نہیں سکتا بالکل نہ انہوں نے انہوں قتل کیتا نہ انہوں نے سولی چڑھایا بلکہ انہوں دے واسطے ایک شبہ پیدا کر دیتا گیا گل یہ سی کہ حضرت عیسیٰ علیہ السلام دے زمانے چ یہودیاں تے رومیاں دے درمیان ایک معاہدہ سی جڑی سول حکومت سی او رومیاں دی سی پر آزادی دتی سی یہودیاں نوں اور اس سلسلے چ یہودیاں دی اپنی عدالتاں سن او عدالتاں چ فیصلے سناندے سن اور رومیاں دی حکومت انہاں فیصلے تے عمل درآمد کر دی سی جدوں حضرت عیسیٰ علیہ السلام نے انہاں دے عالماں دے اتنے یہودی عالماں دے اتنے بڑیاں سخت تنقیداں کرنیاں شروع کیتیاں اور انہاں دیاں کرتوتاں لوکاں نوں دسنیاں شروع کیتیاں تے یہودی عالم جڑے بڑے پریشان ہو گئے تے انہاں نے کیتا کہ اچھا تیرا اسی بندوبست کر لینے ہیں انہاں نے اپنی عدالت دے وچ حضرت عیسیٰ علیہ السلام نو معاذ اللہ میری زبان تے اجازت نہیں دیندی کیونکہ وہ حضرت عیسیٰ علیہ السلام دے والدہ حضرت مریم سلام علیہا تے بوتان لاندے سن تو وہ ہی گل انہوں نے حضرت عیسیٰ علیہ السلام تے تھپ کے تے انہوں نے جادوگر بھی قرار دیتا تے انہوں نے قتل دا حکم دیتا ہن اس قتل دے فیصلے تے عمل درآمد کرانا سی رومیاں نے وہ حضرت عیسیٰ علیہ السلام نو پچھان دے بھی نہیں سن رومیاں دے سپاہی یروشلم دے وچ حضرت عیسیٰ علیہ السلام نو لبدے پھردے سن اور ادھر حضرت عیسیٰ علیہ السلام اپنے حواریاں دے نال ایک باغ دے وچ لکے ہوئے سن حضرت عیسیٰ علیہ السلام دا ایک حواری یعنی عیسائیاں دی روایت میں بیان کر رہے ہیں جدا نام جوڈیاس سی انہوں نے روٹی لینے سے باہر بھیجیا تو لوگوں نے کہا کہ سانوں تاں پتہ نہیں اے جڑا بندہ نا اے عیسیٰ علیہ السلام دے جڑے بالکل قریب بندے انہاں چوں اک اے انہوں پوچھو شاید پتہ ہوئے انہیں دسن تو انکار کیتا تے رومی سپاہیاں نے انہوں رشوت لانی شروع کیتی کردیاں کردیاں 30 چاندی دے سکیاں دے اتے جوڈیاس رضامند ہو گیا کہ آؤ پھر تانوں میں دسنا کہ عیسیٰ کتھے پر میں کھل کے تانوں نہیں دس سکتا ਮੈਂ ਉਸ ਬਾਗ 'ਚ ਵੜ ਜਾਵਾਂਗਾ, ਤੁਸੀਂ ਮੇਰੇ ਮਗਰ ਵਗਰ ਵੜਾਉਣਾ ਅਤੇ ਉੱਥੋਂ ਤੁਸੀਂ ਈਸਾ ਅਲੈਹਿ ਸਲਾਮ ਨੂੰ ਫੜ ਲੈਣਾ। ਯਹੂਦੀ ਸਿਪਾਹੀਆਂ ਨੇ ਕਿਹਾ ਕਿ ਬਈ ਅਸੀਂ ਤਾਂ ਈਸਾ ਨੂੰ ਪਛਾਣਦੇ ਹੀ ਨਹੀਂ, ਅਤੇ ਇਹ ਕਿਸ ਤਰ੍ਹਾਂ ਸਾਨੂੰ ਪਤਾ ਲੱਗੇਗਾ ਕਿ ਈਸਾ ਕਿਹੜਾ? ਉਹਨੇ ਕਿਹਾ ਬੜਾ ਆਸਾਨ ਹੱਲ ਹੈ, ਜਿਹਨੂੰ ਸਾਰੇ ਆਕਾ ਕਹਿ ਕੇ ਬੁਲਾ ਰਹੇ ਹੋਣਗੇ ਉਹ ਈਸਾ ਹੋਏਗਾ। ਇੰਨੀ ਕਹਾਣੀ ਤਾਂ ਈਸਾਈ ਆਪ ਵੀ ਬਿਆਨ ਕਰਦੇ ਨੇ ਕਿ ਉਹ ਅੰਦਰ ਲੈ ਗਿਆ ਅਤੇ ਮਗਰ ਮਗਰ ਰੂਮੀ ਸਿਪਾਹੀ ਆ ਗਿਆ ਅਤੇ ਜਿਹਨੂੰ ਲੋਕਾਂ ਨੇ ਆਕਾ ਕਿਹਾ ਉਹਨੂੰ ਜੱਫਾ ਮਾਰ ਕੇ ਅਤੇ ਉਹਨਾਂ ਨੇ ਸੂਲੀ ਚੜਾ ਦਿੱਤਾ। ਪਰ ਬਰਨਮਾਸ ਦੀ ਅੰਜੀਲ ਦੇ ਵਿੱਚ ਜਿਹੜੀ ਗੱਲ ਬਿਆਨ ਕੀਤੀ ਗਈ ਹੈ ਉਹ ਕੁਰਾਨ ਦੇ ਅਲਫਾਜ਼ ਦੇ ਨਾਲ ਅਤੇ ਜਿਹੜੀਆਂ ਤਫਸੀਲਾਂ ਇਸ ਗੱਲ ਦੀਆਂ ਆਈਆਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਮਾਨਾਂ ਦੇ ਵਿੱਚ ਉਹਦੇ ਨਾਲ ਜਾ ਕੇ ਰਲ ਜਾਂਦੀਆਂ। ਉਹ ਤਫਸੀਲ ਹੈ ਕਿ ਜਦੋਂ ਜੁਡੀਆਸ ਅੰਦਰ ਦਾਖਲ ਹੋਇਆ ਅਤੇ ਅੱਲਾਹ ਤਾਲਾ ਨੇ ਉਹਦੀ ਸ਼ਕਲ ਈਸਾ ਅਲੈਹਿ ਸਲਾਮ ਦੀ ਸ਼ਕਲ ਦੇ ਨਾਲ ਬਦਲ ਦਿੱਤੀ। ਉਹਦੇ ਮਗਰ ਮਗਰ ਹੀ ਰੂਮੀ ਸਿਪਾਹੀ ਆ ਗਏ, ਔਰ ਜਦੋਂ ਉਹ ਬਾਕੀ ਹਵਾਰੀਆਂ ਦੇ ਸਾਹਮਣੇ ਗਿਆ ਤਾਂ ਉਹਨਾਂ ਨੇ ਸਮਝਿਆ ਕਿ ਹਜ਼ਰਤ ਈਸਾ ਅਲੈਹਿ ਸਲਾਮ ਆਪਣੇ ਹੁਜਰੇ 'ਚੋਂ ਨਿਕਲ ਕੇ ਬਾਹਰ ਆ ਗਏ, ਇਸ ਵਾਸਤੇ ਕਿ ਹਜ਼ਰਤ ਈਸਾ ਅਲੈਹਿ ਸਲਾਮ ਉਸ ਬਾਗ ਦੇ ਕੋਨੇ 'ਚ ਇੱਕ ਹੁਜਰਾ ਸੀ ਉਹਦੇ 'ਚ ਬੈਠੇ ਅੱਲਾਹ ਦੀ ਇਬਾਦਤ ਕਰ ਰਿਹਾ ਸੀ। ਤੋ ਸਾਰੇ ਦੌੜੇ ਅਕੀਦਤ ਦੇ ਨਾਲ ਆਕਾ ਆਕਾ ਕਹਿੰਦੇ ਹੋਏ, ਅਤੇ ਰੂਮੀ ਸਿਪਾਹੀਆਂ ਨੇ ਉਸੇ ਨੂੰ ਫੜ ਲਿਆ ਅਤੇ ਉਸੇ ਨੂੰ ਸੂਲੀ ਚੜਾ ਦਿੱਤਾ। ਹਜ਼ਰਤ ਈਸਾ ਅਲੈਹਿ ਸਲਾਮ ਉੱਥੋਂ ਹੀ ਉਸੇ ਕਮਰੇ ਦੇ ਵਿੱਚੋਂ ਆਪਣੇ ਹੁਜਰੇ ਦੇ ਵਿੱਚੋਂ ਉਹਦੀ ਛੱਤ ਫੱਟੀ ਅਤੇ ਅਲਾਮੀਆਂ ਨੇ ਉਹਨਾਂ ਨੂੰ ਚੁੱਕ ਲਿਆ ਉੱਤੇ। ਲਿਹਾਜ਼ਾ ਇੱਥੇ ਕਿਹਾ ਗਿਆ ਕਿ ਨਾ ਤਾਂ ਉਹਨਾਂ ਨੇ ਈਸਾ ਅਲੈਹਿ ਸਲਾਮ ਨੂੰ ਸੂਲੀ ਚੜਾਇਆ, ਨਾ ਫਾਂਸੀ ਦਿੱਤੀ, ਨਾ ਕਤਲ ਕੀਤਾ, ਬਲਕਿ ਉਹਨਾਂ ਦੇ ਵਾਸਤੇ ਇੱਕ ਸ਼ੁਬਾ ਪੈਦਾ ਕੀਤਾ ਗਿਆ ਔਰ ਯਕੀਨਨ ਉਹਨਾਂ ਨੇ ਉਹਨਾਂ ਨੂੰ ਕਤਲ ਨਹੀਂ ਕੀਤਾ। ਉਸ ਤੋਂ ਬਾਅਦ ਕੁਛ ਰਸੂਲਾਂ ਦਾ ਨਾਮ ਬਨਾਮ ਜ਼ਿਕਰ ਕਰਕੇ ਬੜੀ ਜ਼ਬਰਦਸਤ ਗੱਲ ਕਹਿਤੀ ਗਈ, ਰਸੂਲਾਂ ਮੁਬਸ਼ਰੀਨ ਵ ਮੁੰਦਰੀਨ ਲੀ ਅੱਲਾ ਯਕੂਨ ਅਲ ਨਾਸ ਅਲੱਲਾਹ ਹੁਜਾ ਤੁਮ ਬਾਦਰ ਰਸੂਲ, ਕਿ ਇਹ ਪੈਗੰਬਰ ਨੇ ਜਿਹੜੇ ਅੱਲਾ ਨੇ ਭੇਜੇ ਖੁਸ਼ਖਬਰੀ ਦੇਣ ਵਾਸਤੇ ਅਤੇ ਖਬਰਦਾਰ ਕਰਨ ਵਾਸਤੇ, ਤਾਂ ਕਿ ਪੈਗੰਬਰਾਂ ਦੇ ਆ ਜਾਣ ਤੋਂ ਬਾਅਦ ਲੋਕਾਂ ਕੋਲ ਅੱਲਾ ਦੇ ਸਾਹਮਣੇ ਪੇਸ਼ ਕਰਨ ਵਾਸਤੇ ਕੋਈ ਬਹਾਨਾ ਨਾ ਰਵੇ, ਕੋਈ ਇਹ ਨਾ ਕਵੇ ਕੱਲ੍ਹ ਨੂੰ ਕਲਾਮ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਤੂੰ ਕੀ ਚਾਹੁੰਦਾ। ਅੱਲਾ ਦੇ ਪੈਗੰਬਰ ਆ ਕੇ ਅੱਲਾ ਦਾ ਪੈਗਾਮ ਪੂਰਾ ਪੂਰਾ ਬਿਆਨ ਵੀ ਕਰ ਦਿੰਦੇ ਔਰ ਉਹਦੇ 'ਤੇ ਅਮਲ ਵੀ ਕਰਕੇ ਦਿਖਾ ਦਿੰਦੇ ਸਨ। ਇਸ ਵਾਸਤੇ ਰਸੂਲਾਂ ਦੇ ਆਉਣ ਦੇ ਬਾਅਦ ਲੋਕਾਂ ਦੇ ਕੋਲ ਅੱਲਾ ਦੇ ਸਾਹਮਣੇ ਪੇਸ਼ ਕਰਨ ਵਾਸਤੇ ਕੋਈ ਬਹਾਨਾ ਬਾਕੀ ਨਹੀਂ ਰਹਿੰਦਾ। ਫਿਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ 'ਚ ਇਸ ਬਾਰੇ 'ਚ ਫਰਮਾਇਆ ਗਿਆ, ਲੋਕੋ ਸੱਚੀ ਗੱਲ ਲੈ ਕੇ ਤੁਹਾਡੇ ਰੱਬ ਦੀ ਤਰਫੋਂ ਪੈਗੰਬਰ ਆ ਗਿਆ, ਤੁਸੀਂ ਇਹਨੂੰ ਮੰਨ ਲਓ ਤੁਹਾਡੇ ਵਾਸਤੇ ਬਿਹਤਰ। ਔਰ ਗੱਲ ਸੱਚੀ ਵਾਕਈ ਇਹ ਹੋਈ ਹੈ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਆ ਜਾਣ ਤੋਂ ਬਾਅਦ ਬੰਦੇ ਦੀ ਖੈਰ ਇਹਦੇ 'ਚ ਹੀ ਹੈ ਕਿ ਉਹ ਉਹਨਾਂ ਨੂੰ ਅੱਲਾਹ ਦਾ ਪੈਗੰਬਰ ਮੰਨ ਲਵੇ ਅਤੇ ਉਹਨਾਂ ਦੀ ਪੈਰਵੀ ਕਰਨੀ ਸ਼ੁਰੂ ਕਰ ਦੇਵੇ, ਅਤੇ ਫਿਰ ਜਿਹੜੀ ਕਮੀ ਕੁਤਾਹੀ ਹੋਏਗੀ ਉਹਦੀ ਅੱਲਾਹ ਕੋਲੋਂ ਮਾਫ਼ੀ ਮੰਗਦਾ ਰਹੇ ਅਤੇ ਅੱਲਾਹ ਕੋਲੋਂ ਉਮੀਦ ਰੱਖੇ ਕਿ ਅੱਲਾਹ ਕਮੀ ਕੁਤਾਹੀ ਨੂੰ ਮਾਫ਼ ਕਰ ਦੇਗਾ ਔਰ ਜੰਨਤ ਦੇ ਵਿੱਚ ਉਹਨੂੰ ਲੈ ਜਾਏਗਾ। ਇਸ ਤੋਂ ਬਾਅਦ ਇਸੇ ਸਿਪਾਰੇ ਦੇ ਵਿੱਚ ਵਾਅਦੇ ਪੂਰੇ ਕਰਨ ਦੇ ਵਾਸਤੇ ਕਿਹਾ ਗਿਆ, ਯਾ ਅਯੁਹੱਲਜ਼ੀਨ ਆਮਨੂ ਔਫੂ ਬਿਲਉਕੂਦ, ਇਮਾਨ ਵਾਲਿਓ ਆਪਣੇ ਵਾਅਦੇ ਪੂਰੇ ਕਰਿਆ ਕਰੋ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਬੜੀ ਤਾਕੀਦ ਕੀਤੀ ਇਸ ਚੀਜ਼ ਦੇ ਉੱਤੇ, ਬਲਕਿ ਆਉਂਦਾ ਹੈ ਰਿਵਾਇਤ ਦੇ ਵਿੱਚ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਸ਼ਾਇਦ ਹੀ ਕੋਈ ਖੁਤਬਾ ਦਿੱਤਾ ਹੋਵੇ ਜਿਹਦੇ ਵਿੱਚ ਇਹ ਨਾ ਕਿਹਾ ਹੋਵੇ, ਲਾ ਦੀਨ ਅਲੀ ਮੱਲਾ ਅਹਦਲਹੁ ਵਲਾ ਈਮਾਨ ਅਲੀ ਮੱਲਾ ਅਮਾਨਤ ਲਹੁ, ਉਸ ਬੰਦੇ ਦਾ ਕੋਈ ਦੀਨ ਨਹੀਂ ਜਿਹੜਾ ਵਾਅਦਾ ਪੂਰਾ ਨਹੀਂ ਕਰਦਾ। ਇਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਨਾ, ਉਹਦਾ ਕਿਹੜਾ ਦੀਨ ਹੈ? ਔਰ ਉਸ ਬੰਦੇ ਦਾ ਕੋਈ ਈਮਾਨ ਨਹੀਂ ਜਿਹੜੇ ਵਿੱਚ ਅਮਾਨਤਦਾਰੀ ਨਹੀਂ। ਔਰ ਪੰਜਾਬੀ ਦੇ ਵਿੱਚ ਤੁਹਾਨੂੰ ਪਤਾ ਕਿ ਉਹਨੂੰ ਕਹਿੰਦੇ ਹੀ ਬੇਈਮਾਨ ਹੈ, ਉਹ ਮਲੂਮ ਹੁੰਦਾ ਕੋਈ ਇਸੇ ਹਦੀਸ ਦੀ ਰੋਸ਼ਨੀ 'ਚ ਧੋਖੇਬਾਜ਼ ਨੂੰ ਬੇਈਮਾਨ ਕਿਹਾ ਜਾਂਦਾ ਕਿ ਉਹਦਾ ਈਮਾਨ ਹੀ ਕੋਈ ਨਹੀਂ। ਇਸੇ ਸਿਪਾਰੇ ਦੇ ਵਿੱਚ ਵਜ਼ੂ ਅਤੇ ਗੁਸਲ ਦਾ ਹੁਕਮ ਤਫਸੀਲ ਦੇ ਨਾਲ ਆਇਆ, ਅਤੇ ਨਾਲ ਹੀ ਤਯੰਮਮ ਦਾ ਜਿਹੜਾ ਹੁਕਮ ਸੂਰਾ ਨਿਸਾ ਦੇ ਵਿੱਚ ਆ ਚੁੱਕਿਆ ਸੀ ਉਹਨੂੰ ਦੁਹਰਾਇਆ ਗਿਆ, ਔਰ ਦੁਬਾਰਾ ਉਸ ਗੱਲ ਨੂੰ ਪੂਰਾ ਕਰਨ ਦੇ ਵਾਸਤੇ ਗੁਸਲ ਅਤੇ ਵਜ਼ੂ ਦੇ ਨਾਲ ਤਯੰਮਮ ਦਾ ਹੁਕਮ ਵੀ ਨਾਜ਼ਲ ਫਰਮਾ ਦਿੱਤਾ। ਫਿਰ ਪਿਛਲੇ ਸਿਪਾਰੇ ਦੇ ਵਿੱਚ ਜਿਹੜੀ ਗੱਲ ਕਹੀ ਗਈ ਸੀ ਉਹਨੂੰ ਫਿਰ ਦੁਹਰਾਇਆ ਗਿਆ, ਯਾ ਅਯੁਹੱਲਜ਼ੀਨ ਆਮਨੂ ਕੂਨੂ ਕਵਾਮੀਨਾ شہداء للہ بالقسط ولا یجرمنکم شنآن قوم علی الا تعدلوا اعدلوا هو اقرب للتقوی, کہ حقی سچی گواہی دین دے واسطے اللہ دے واسطے کھڑے ہو جاؤ اور دیکھنا کسے قوم دی دشمنی تانو ادھر نہ لے جاوے کہ تسی عدل ہی نہ کرو. یعنی جدو بندہ انصاف دی کرسی تے بیٹھا ہوئے تو ادھو پھر یہ نہ دیکھے کہ میں کہدا پتر ہاں تے جے میرا سامنے جڑا سائل ہے وہ کہدا پتر ہے, وہ میری قوم نہ تعلق رکھتا ہے یا میرے دشمنوں کی قوم نہ تعلق رکھتا ہے. انصاف کرو, عدل کرو, یہ خدا خوفی دے قریب ہے. پھر اس بارے دے وچ اہل کتاب نو خطاب کر کے گیا, یا اہل کتاب قد جاءکم رسولنا یبین لکم علی فترۃ من الرسل ان تقولوا ما جاءنا من بشیر ولا نذیر قد جاءکم بشیر و نذیر. اے اہل کتاب, تاڑے کو ساڈا پیغمبر یعنی نبی اکرم صلی اللہ علیہ وسلم تشریف لے آئے کہ کل نو تسی یہ نہ کہہ سکو کہ ساڈے کول تے کوئی خبردار کرن والا تے خوشخبری دینے والا پیغمبر آیا ہی نہیں سی. لو پھر آ گئے جے, قد جاءکم بشیر و نذیر. اس بارے دے وچ ایک ہور بڑا عام واقعہ تاریخ دا آیا, حضرت موسیٰ علیہ السلام بنی اسرائیل ول بھیجے اللہ دے پیغمبر سن, وہ انہاں دے واسطے ہدایت تے لے کے آئے سن لیکن اس تو علاوہ بھی انہاں دے بہت بڑے موسن سن. انہاں نے بنی اسرائیل نو فرعون دی غلامی چوں کڈیا, پھر حضرت موسیٰ علیہ السلام دے ہاتھ تے انہاں نے بڑے 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 معجزے دیکھے, لیکن اے دے باوجود اس قوم نے حضرت موسیٰ علیہ السلام نو بڑا پریشان کیتا. وہ ذرا کو تور تے گئے تو مگر وچھے نو پوچھنا شروع کر دیتا, وچھے دی عبادت شروع کر دیتی, کوئی کرنے والی گل سی. اللہ تعالیٰ دی ایک عجیب حکمت سی کہ بنی اسرائیل نو آزاد کران دے واسطے تا سمندر پھاڑ دیتا, لیکن تورات دین تو بعد ہن انہوں نے تقاضا کیتا کہ ہن تسی واپس جاؤ اپنے وطن یعنی فلسطین دے وچ اور اس شہر نو فتح کر کے جاؤ, لڑو فتح کرو اس شہر نو تے پھر اتے اس تورات نو قائم تے نافذ کرو. ہن انہاں دی ہو گئے سے آتا خراب, اللہ نے سمندر پھاڑ کے انہاں نو آزادی دوا دی, منو سلوا انہاں تے نازل کیتا, بدل دا سایہ انہاں تے ہویا, چھاں ہو گئی تے پیاس لگی تے 12 چشمے جاری ہو گئے. انہاں دی ایک پارٹی جڑی سی وہ پہلے گئی دیکھن واسطے, جائزہ لین واسطے دشمن دا, انہاں نے آ کے دسیا کہ اوئے وہ تو بڑے تکڑے بندے جے, تو نال ہی بہ گیا. تے انہاں نے حضرت موسیٰ علیہ السلام نو کیا, فذہب انت و ربک فقاتلا انا ہاہنا قائدون, انہاں حالات دے وچ اسی تے نہیں لڑ سکدے, تسی آپے چلے جاؤ اپنے رب نو لے کے تے لڑو تے شہر فتح کرو, تے جدو شہر فتح ہو جاوے سانوں دس دینا, ہن اسی اے بیٹھے جے. حضرت موسیٰ علیہ السلام ایڈے مایوس ہوئے کہ انہوں نے اللہ میاں نو فریاد کر دیتی کہ اللہ ساڈے یعنی میرا بس اپنے تے چلدا یا اپنے برا ہارون تے چلدا, بس لہذا تو ساڈے تے اس نافرمان قوم دے درمیان جدائی پیدا کر دے. اللہ تعالیٰ نے پھر اتھے ہی حضرت موسیٰ علیہ السلام نو تے حضرت ہارون علیہ السلام نو چک لیا, تو وہ پھر 40 سال تک وہ قوم تکے کھاندی رہی جنگلوں دے وچ سراواں دے وچ, پھر جا کے اگلے پیغمبر دی قیادت دے وچ انہوں نے لڑائی کیتی, جنگ کیتی تے شہر فتح کیتا تے انہوں نے سکھ دسا آیا. اس بارے دے وچ حضرت آدم علیہ السلام دے دو پتر حابیل تے قابیل دا بھی ذکر آیا. پہلے زمانے چ ہوندا سی کہ جدوں کوئی قربانی کردا سی اللہ دے رستے چ تے ایک اگ آندی سی آسمان تو تے انہوں پسم کر کے چل جاندی سی تے پتہ لگ جاندا سی کہ میری قربانی قبول ہو گئی. آدم علیہ السلام دے دو پتر حابیل تے قابیل, انہاں دوواں نے بھی قربانی کی تھی, ਉਹਨਾਂ 'ਚੋਂ ਇੱਕ ਬੜਾ ਮੁਤਕੀ ਸੀ ਹਾਬੀਲ, ਅਤੇ ਕਾਬੀਲ ਜਿਹੜਾ ਸੀ ਉਹ ਬੜਾ ਬਦਮਾਸ਼ ਸੀ। ਅੱਲਾ ਮੀਆਂ ਨੇ ਹਾਬੀਲ ਦੀ ਕੁਰਬਾਨੀ ਕਬੂਲ ਕਰ ਲਈ ਅਤੇ ਕਾਬੀਲ ਦੀ ਕੁਰਬਾਨੀ ਕਬੂਲ ਨਾ ਕੀਤੀ। ਉਹਨੂੰ ਬੜਾ ਗੁੱਸਾ ਚੜਿਆ, ਵੱਟ ਆਇਆ ਕਿ ਹੈ ਤੇਰੀ ਕੁਰਬਾਨੀ ਕਬੂਲ ਹੋ ਗਈ ਅਤੇ ਮੇਰੀ ਨਹੀਂ ਹੋਈ, ਅਤੇ ਮੈਂ ਤੈਨੂੰ ਤੇਰਾ ਗਾਟਾ ਲਾ ਦਿਆਂਗਾ। ਉਹਨੇ ਕਿਹਾ ਅੱਛਾ, ਤਾਂ ਤੂੰ ਜੇ ਮੇਰੇ 'ਤੇ ਹੱਥ ਵਧਾ ਵੀ ਲਿਆ ਤਾਂ ਮੈਂ ਤੇਰੇ 'ਤੇ ਹੱਥ ਨਹੀਂ ਪਾਵਾਂਗਾ, ਤਾਂ ਕਿ ਤੂੰ ਮੇਰੇ ਗੁਨਾਹਾਂ ਦਾ ਵੀ ਭਾਰ ਚੁੱਕ ਲਵੇਂ ਅਤੇ ਆਪਣਿਆਂ ਦਾ ਵੀ ਚੁੱਕ ਲਵੇਂ। ਪਰ ਕਾਬੀਲ ਜਿਹੜਾ ਸੀ ਉਹ ਬੜਾ ਹੀ ਭੈੜਾ ਨਿਕਲਿਆ, ਉਹਨੇ ਆਪਣੇ ਭਰਾ ਨੂੰ ਕਤਲ ਕਰ ਦਿੱਤਾ। ਹੁਣ ਜੋ ਤੂੰ ਕਤਲ ਕਰ ਲਿਆ ਅਤੇ ਹੁਣ ਹੋਵੇ ਪਰੇਸ਼ਾਨ ਕਿ ਇਹ ਮੈਂ ਕੀ ਕਰ ਬੈਠਾ। ਅੱਛਾ, ਫਿਰ ਉਸ ਤੋਂ ਵੱਡੀ ਮੁਸੀਬਤ ਕਿ ਮੈਂ ਹੁਣ ਉਹਨੂੰ ਕਰਾਂ ਕੀ, ਲਾਸ਼ ਸਾਹਮਣੇ ਪਈ ਇਹ ਭਰਾ ਦੀ। ਅਤੇ ਕੁਰਾਨ ਸ਼ਰੀਫ ਨੇ ਬਿਆਨ ਕੀਤਾ ਕਿ ਅੱਲਾ ਮੀਆਂ ਨੇ ਇੱਕ ਕਾਂ ਨੂੰ ਭੇਜਿਆ, ਉਹ ਇੱਕ ਹੋਰ ਕਾਂ ਦੀ ਲਾਸ਼ ਚੁੱਕ ਕੇ ਲਿਆਇਆ ਅਤੇ ਕਾਬੀਲ ਦੇ ਸਾਹਮਣੇ ਆ ਕੇ ਉਹਨੇ ਜ਼ਮੀਨ ਜਿਹੜੀ ਹੈ ਉਹ ਖੋਦੀ ਅਤੇ ਮਰੇ ਕਾਂ ਦੀ ਲਾਸ਼ ਵਿੱਚ ਰੱਖ ਕੇ ਅਤੇ ਉੱਤੇ ਮਿੱਟੀ ਜਿਹੜੀ ਹੈ ਪਾ ਦਿੱਤੀ। ਉਹਨੇ ਕਿਹਾ ਤੇਰਾ ਭਲਾ ਜਾਵੇ, ਮੇਰੇ ਨਾਲ ਤਾਂ ਇਹ ਕਾਂ ਹੀ ਚੰਗਾ ਸੀ। ਅਤੇ ਉਹ ਹੀ ਫਿਰ ਆਪਣੇ ਭਰਾ ਨੂੰ ਇਸ ਤਰ੍ਹਾਂ ਮਿੱਟੀ ਪਾ ਕੇ ਦਫਨ ਕਰ ਦਿੱਤਾ। ਇਸ ਬਾਰੇ ਦੇ 'ਚ ਇੱਕ ਹੋਰ ਬੜੀ ਅਹਿਮ ਆਇਤ ਆਈ ਹੈ, ਇਰਸ਼ਾਦ ਹੋਇਆ ਯਾ ਅਯੂਹੱਲ ਲਜ਼ੀਨਾ ਆਮਨੂ ਇੱਤਕੁੱਲਾ, ਮੋਮਿਨੋ ਅੱਲਾਹ ਕੋਲੋਂ ਡਰਿਆ ਕਰੋ, ਵਬਤਗੂ ਇਲੈਹਿਲ ਵਸੀਲਾ, ਔਰ ਉਹਦੇ ਵੱਲ ਵਸੀਲਾ ਢੂੰਡਿਆ ਕਰੋ। ਅਰਬੀ ਦੇ ਬਹੁਤ ਸਾਰੇ ਲਫ਼ਜ਼ ਹੋਏ ਨੇ ਜਿਹੜੇ ਉਰਦੂ ਦੇ 'ਚ ਇਸਤੇਮਾਲ ਹੋਏ ਨੇ, ਲੇਕਿਨ ਕੁਛ ਲਫ਼ਜ਼ ਐਸੇ ਵੀ ਹਨ ਜਿਹੜੇ ਉਰਦੂ ਦੇ 'ਚ ਇਸਤੇਮਾਲ ਤਾਂ ਹੁੰਦੇ ਨੇ, ਪੰਜਾਬੀ 'ਚ ਵੀ ਇਸਤੇਮਾਲ ਹੁੰਦੇ ਨੇ, ਪਰ ਉਰਦੂ ਪੰਜਾਬੀ ਦੇ 'ਚ ਉਹਨਾਂ ਦਾ ਮਤਲਬ ਹੋ ਰਹੇ ਅਤੇ ਅਰਬੀ 'ਚ ਉਹਨਾਂ ਦਾ ਮਤਲਬ ਹੋ ਰਿਹਾ। ਜਿਸ ਤਰ੍ਹਾਂ ਉਰਦੂ ਅਤੇ ਪੰਜਾਬੀ ਦੇ ਵਿੱਚ ਅਸੀਂ ਗਰੀਬ ਆਦਮੀ ਕਹਿੰਦੇ ਹਾਂ ਜਿਹਦੇ ਕੋਲ ਮਾਲ ਪੈਸਾ ਕੋਈ ਨਾ ਹੋਵੇ, ਅਰਬੀ ਦੇ 'ਚ ਗਰੀਬ ਕਹਿੰਦੇ ਨੇ ਮੁਸਾਫਰ ਨੂੰ। ਇਸ ਤਰ੍ਹਾਂ ਦਾ ਇੱਕ ਲਫ਼ਜ਼ ਹੈ ਵਸੀਲਾ, ਵਸੀਲਾ ਦੇ ਅਰਬੀ 'ਚ ਮਾਨੇ ਕੁਰਬ, ਨੇੜੇ ਹੋਣਾ, ਵਬਤਗੂ ਇਲੈਹਿਲ ਵਸੀਲਾ, ਔਰ ਅੱਲਾਹ ਦਾ ਕੁਰਬ ਹਾਸਲ ਕਰਿਆ ਕਰੋ, ਅੱਲਾਹ ਦੇ ਨੇੜੇ ਹੋ ਜਾਇਆ ਕਰੋ। ਕਿਸ ਤਰ੍ਹਾਂ ਨੇੜੇ ਹੋ ਜਾਇਆ ਕਰੋ? ਵਜਾਹਿਦੁ ਫੀ ਸਬੀਲਿਹੀ, ਔਰ ਇਸ ਮਕਸਦ ਦੇ ਵਾਸਤੇ ਅੱਲਾਹ ਦੇ ਰਸਤੇ ਜਿਹਾਦ ਕਰਿਆ ਕਰੋ। ਔਰ ਬੜੀ ਸਿੱਧੀ ਜਿਹੀ ਗੱਲ ਹੈ, ਅਸੀਂ ਅੱਲਾਹ ਦੇ ਰਸਤੇ 'ਚ ਜਾਨ ਮਾਲ ਦੀ ਕੁਰਬਾਨੀ ਦਿਆਂਗੇ, ਜਿਹਾਦ ਕਰਾਂਗੇ, ਅਤੇ ਅੱਲਾਹ ਦਾ ਕੁਰਬ ਸਾਨੂੰ ਲੱਭੇ ਹੀ ਲੱਭੇ। ਲਾਲਕੁਮ ਤੁਫਲਿਹੂ, ਤਾਂ ਕਿ ਤੁਸੀਂ ਕਾਮਯਾਬ ਹੋ ਜਾਓ। ਇਸ ਬਾਰੇ 'ਚ ਫਰਮਾਇਆ ਯਾ ਅਯੂਹੱਲ ਲਜ਼ੀਨਾ ਆਮਨੂ ਲਾ ਤਤਖਜ਼ੁ ਲਜ਼ੀਨਾ ਇਤਖਜ਼ੁ ਦੀਨਕੁਮ ਹੁਜ਼ੂਵਮ ਵਲਾਇਬਾ ਮਿਨ ਲਜ਼ੀਨਾ ਉਤੁਲ ਕਿਤਾਬਾ ਵਲ ਕੁਫਾਰ ਔਲੀਆ। ਈਮਾਨ ਵਾਲਿਓ, ਉਹ ਲੋਕ ਜਿਹੜੇ ਤੁਹਾਡੇ ਦੀਨ ਦਾ ਮਜ਼ਾਕ ਉਡਾਉਂਦੇ ਨੇ ਅਤੇ ਇਹਦੇ ਟਿਚਕਰਾਂ ਕਰਦੇ ਨੇ, ਉਹ ਭਾਵੇਂ ਅਹਿਲੇ ਕਿਤਾਬ 'ਚ ਹੋਣ ਅਤੇ ਭਾਵੇਂ ਕਾਫਰਾਂ 'ਚ ਹੋਣ, ਉਹਨਾਂ ਨੂੰ ਦੋਸਤ ਨਾ ਬਣਾਉਣਾ। ਇਹ ਬੜੀ ਪਤੇ ਦੀ ਗੱਲ ਹੈ, ਪਰ ਪਤਾ ਨਹੀਂ ਸਾਡੀ ਸਮਝ ਕਿਉਂ ਨਹੀਂ ਆਉਂਦੀ। ਇੱਥੋਂ ਤੱਕ ਕਿ ਅਗਲੀਆਂ ਸੂਰਤਾਂ 'ਚ ਜਾ ਕੇ ਇਹ ਵੀ ਕਿਹਾ ਗਿਆ ਕਿ ਉਹ ਬੰਦਾ ਭਾਵੇਂ ਉਹ ਮੁਸਲਮਾਨ ਹੀ ਕਿਉਂ ਨਾ ਹੋਵੇ, ਅਗਰ ਉਹ ਦੀਨ ਦੇ ਸ਼ਾਇਰ ਦਾ ਮਜ਼ਾਕ ਉਡਾਵੇ ਤਾਂ ਉਸ ਮਹਿਫਲ 'ਚ ਨਾ ਬੈਠਿਆ ਕਰੋ, ਉੱਠ ਜਾਓ ਉਸ ਮਹਿਫਲ 'ਚੋਂ, ਇੱਥੋਂ ਤੱਕ ਕੋਈ ਹੋਰ ਗੱਲ ਕਰਨ ਲੱਗ ਪੈਣ। ਅੱਲਾਹ ਤਾਲਾ ਸਾਨੂੰ ਅਮਲ ਦੀ ਤੌਫੀਕ ਦੇਵੇ। ਇਸ ਬਾਰੇ ਦੇ ਅਖੀਰ 'ਤੇ ਅੱਲਾਹ ਦੇ ਪੈਗੰਬਰ ਨੂੰ ਖਿਤਾਬ ਕਰਦਿਆਂ ਆਇਆ ਅੱਲਾਹ ਪਾਕ ਨੇ ਕਿਹਾ ਯਾ ਯੂਰ ਰਸੂਲ ਬੱਲਿਗ ਮਾ ਉਨਜ਼ਿਲਾ ਇਲੈਕਾ ਮਿਨ ਰੱਬਿਕ, ਐ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ, ਜੋ ਕੁਛ ਵੀ ਤੁਹਾਡੇ ਰੱਬ ਨੇ ਤੁਹਾਡੇ ਵੱਲ ਵਹੀ ਕੀਤਾ ਇਹਦੀ ਤਬਲੀਗ ਕਰੋ, ਇਹਨੂੰ ਦੂਸਰਿਆਂ ਨੂੰ ਪਹੁੰਚਾਓ, ਔਰ ਦੇਖਣਾ ਜੇ ਤੁਸੀਂ ਇਹ ਜ਼ਿੰਮੇਵਾਰੀ ਅਦਾ ਨਾ ਕੀਤੀ ਤਾਂ ਫਿਰ ਤੁਸੀਂ ਸਮਝੋ ਕਿ ਤੁਸੀਂ ਰਸਾਲਤ ਦਾ ਹੱਕ ਅਦਾ ਨਹੀਂ ਕੀਤਾ। ਲੇਕਿਨ ਇਹ ਤਾਂ ਸਿਰਫ ਅੱਲਾ ਮੀਆਂ ਨੇ ਇੱਕ ਗੱਲ ਕਹੀ, ਅੱਲਾ ਦੇ ਪੈਗੰਬਰ ਨੇ ਤਾਂ ਆਪਣਾ ਕੰਮ ਪੂਰਾ ਕਰ ਲਿਆ, ਲੋਕਾਂ ਕੋਲ ਗਵਾਹੀ ਵੀ ਲੈ ਲਈ, ਹਜਰਤ ਅਲਵਦਾ ਦੇ ਮੌਕੇ 'ਤੇ ਲੋਕਾਂ ਕੋਲ ਪੁੱਛ ਵੀ ਲਿਆ ਕਿ ਮੈਂ ਤੁਹਾਨੂੰ ਤੁਹਾਡਾ ਦੀਨ ਪਹੁੰਚਾ ਦਿੱਤਾ ਕਿ ਨਹੀਂ ਪਹੁੰਚਾ ਦਿੱਤਾ। ਸਾਰਿਆਂ ਨੇ ਕਿਹਾ ਅਸੀਂ ਗਵਾਹੀ ਦਿੰਦੇ ਹਾਂ ਕਿ ਤੁਸੀਂ ਸਾਡਾ ਦੀਨ ਸਾਨੂੰ ਪਹੁੰਚਾ ਦਿੱਤਾ, ਤੁਸੀਂ ਸਾਡੀ ਅਮਾਨਤ ਸਾਨੂੰ ਦੇ ਦਿੱਤੀ ਅਤੇ ਤੁਸੀਂ ਸਾਡੀ ਖੈਰ ਖਾਈ ਦਾ ਹੱਕ ਅਦਾ ਕਰ ਦਿੱਤਾ। ਪਰ ਸਵਾਲ ਇਹ ਕਿ ਅਸੀਂ ਕੀ ਕਰ ਰਹੇ ਹਾਂ? ਅੱਲਾ ਦੇ ਪੈਗੰਬਰ ਨੇ ਤਾਂ ਫਿਰ ਕਹਿਤਾ ਅਖੀਰ 'ਤੇ ਕਿ ਫਲ ਯੁਬੱਲਿਗ ਸ਼ਾਹਿਦ ਉਲ ਗਾਇਬਾ, ਕਿ ਜਿਹੜੇ ਬੰਦੇ ਇੱਥੇ ਮੌਜੂਦ ਹਨ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਤੱਕ ਪਹੁੰਚਾ ਦੇਣ ਜਿਹੜੇ ਇੱਥੇ ਮੌਜੂਦ ਨਹੀਂ। ਅਤੇ ਜੇ ਕਿਆਮਤ ਵਾਲੇ ਦਿਨ ਜਵਾਬ ਤਲਬੀ ਉਹ ਜਿਹੜੀ ਹੋਣੀ ਹੋਣੀ ਹੈ ਅਤੇ ਅੱਲਾ ਦੇ ਪੈਗੰਬਰ ਤਾਂ ਸੁਰਖਰੂ ਹੋਣਗੇ, ਉਹ ਤਾਂ ਕਹਿਣਗੇ ਕਿ ਅੱਲਾ ਜੋ ਕੰਮ ਤੂੰ ਮੇਰੇ ਜ਼ਿੰਮੇ ਲਾਇਆ ਸੀ ਮੈਂ ਪੂਰਾ ਪੂਰਾ ਕਰਤਾ। ਅਤੇ ਜੇ ਸਾਨੂੰ ਪੁੱਛਿਆ ਅੱਲਾ ਮੀਆਂ ਨੇ ਕਿ ਦੱਸੋ ਬੱਚੋ ਤੁਸੀਂ ਕੀ ਕੀਤਾ, ਤਾਂ ਸਾਨੂੰ ਉਹਦੀ ਫਿਕਰ ਕਰਨੀ ਚਾਹੀਦੀ ਅਤੇ ਅਸੀਂ ਫਿਰ ਕੀ ਜਵਾਬ ਦੇਵਾਂਗੇ। ਅੱਲਾ ਤਾਲਾ ਸਾਨੂੰ آخرت دے واسطے تیاری کرن دی توفیق دے وے. آخر دعوانا ان الحمدللہ رب العالمین.
اعوذ باللہ من الشیطان الرجیم. بسم اللہ الرحمن الرحیم. اللہ الذی انزل الكتاب بالحق والميزان وما يدريك لعل الساعة قريب.